आवे न जाए न कहूं मरते पार ब्रह्म संगारी। सत्संग जी गज के बोलना सतनाम। उन्हें किसी महापुरुषों तो बहुत ही भाव पूर्वक गुरु ग्रंथ साहब जी की बाणी श्रवण कर रहे थे कथा के रूप के अंदर। सो जिवें मैं कल बेनती की सी कि आप सारे उन्हां महापुरशां दे जीवन की सिमरती विच इकट्ठे हुए हैं जिहड़े प्रभु नूं पा गए सी, जिन्हां दीआं कहानियां जिन्हां दीआं कथावां साडे वास्ते चानण दा मनारा हन, रस्ता दसदियां पथ प्रदर्शन करदियां। उन्हां विचों कल गुरु दशमेश पिता महाराज ते प्यारे भाई दया सिंह जी महाराज जो इस संपर्दा दे आदि हन, उन्हां दे बारे बहुत विस्तार दे नाल विचार कीती गई सी। ते बाबा आप जी ने सारिया ने सरवण किया सी, बाबा शोभा सिंह जी सोढ़ी जिन्हां ने नाम दा लंगर ते सर्वरोग औखद नाम सारिया दुनिया भर दिया जिन्निया बीमारियां ने जिन्हां बीमारियों का कोई इलाज किते नहीं हो सकता वो नाम इलाज है। सत्संग प्रत्या के देख लो करके देख लो, किसी पासे भटकन की लोड़ नहीं है। गुरु ग्रंथ साहब की बाणी के अंदर इन्नी शक्ति है, पढ़न वाला चाहिए कोई नेचे दे नाल जिस वाचना लैके पाठ करेगा उही वाचना पूरी हो जाएगी। ये सर्वरोग को औखद नाम ते डिस्पेंसरी फ्री डिस्पेंसरी का रवाज आप जी के हथों होया। आप जी तो बाद बहुत प्रतापशाली रूह महापुरश बाबा साहब सिंह जी उन्ने वाले बेदी कुल दे विचों इस संपर्दा विचों प्रगट होए। आप जी दे जन्म दे बारे एक कथा आउंदी है कि बाबा कलाधारी जो गुरु नानक पातशाह दे लाड दे अंदरों नौवें थां सन, जदों गुरु महाराज जी आनंदपुर सन ਤਾਂ ਆਪ ਜੀ ਉੱਪਰ ਨੰਗਲ ਵੱਲ ਨੂੰ ਚਲੇ ਜਾਇਆ ਕਰਦੇ ਸੀ ਅਤੇ ਉਹ ਉਨਾ ਸਾਹਿਬ ਤੋਂ ਆਉਂਦੇ ਅਤੇ ਰਸਤੇ ਦੇ ਵਿੱਚ ਹਰ ਰੋਜ਼ ਗੁਹਾਂ ਦਾ ਮਿਲਾਪ ਹੋਇਆ ਕਰਦਾ ਸੀ, ਪਰਸਪਰ ਸਤਿਕਾਰ ਕਰਨਾ ਕਿ ਗੁਰੂ ਕੁਲਦੇ ਸੀ। ਅਤੇ ਗੁਰੂ ਦਸ਼ਮੇਸ਼ ਪਿਤਾ ਦੇ ਦਰਬਾਰ ਵਿੱਚ ਇੱਕ ਰਵਾਇਤ ਸੀ ਕਿ ਜੇ ਗੁਰੂ ਨਾਨਕ ਪਾਤਸ਼ਾਹ ਦਾ ਕੋਈ ਸਾਹਿਬਜ਼ਾਦਾ ਵੀ ਆ ਜਾਵੇ ਬੇਦੀ ਲਿਬਾਸ ਦੇ ਅੰਦਰ ਤਾਂ ਉਹਨੂੰ 500 ਮੋਹਰ ਅਤੇ ਦਸ਼ਾਲਾ ਦਿਆ ਕਰਦੇ। ਸੋ ਇਸ ਤਰ੍ਹਾਂ ਚੱਲਦੇ ਚੱਲਦੇ ਪਰਸਪਰ ਸਤਿਕਾਰ ਬਣਿਆ ਰਿਹਾ ਕਿਉਂਕਿ ਗੁਰੂ ਦੀ ਔਲਾਦ ਸਨ। ਉਹ ਬਿੰਦੀ ਬੰਦ ਸੀ ਅਤੇ ਇੱਧਰ ਨਾਦੀ ਬੰਦ ਸੀ, ਕਰਨੀ ਕਮਾਈ ਵਾਲੇ ਮਹਾਂਪੁਰਸ਼ ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ ਆ ਰਹੇ ਸੀ। ਤਾਂ ਇੱਕ ਦਿਨ ਦਾ ਐਸਾ ਜ਼ਿਕਰ ਆਇਆ ਕਿ ਜਦੋਂ ਪਤਾ ਲੱਗਿਆ ਕਿ ਗੁਰੂ ਦਸ਼ਮੇਸ਼ ਪਿਤਾ ਬੇਦੀ ਸਾਹਿਬਜ਼ਾਦਿਆਂ ਦਾ ਬਹੁਤ ਆਦਰ ਕਰਦੇ ਨੇ, ਇੱਥੇ ਤੱਕ ਕਰਦੇ ਹੈ ਕਿ 500 ਮੋਹਰ ਸੋਨੇ ਦੀ ਸਰੋਪੇ ਵਜੋਂ ਉਹਨਾਂ ਨੂੰ ਭੇਟਾ ਕਰਦੇ ਨੇ। ਤਾਂ ਕਈ ਪਖੰਡੀਆਂ ਦੇ ਮਨ ਵਿੱਚ ਇਹ ਲਾਲਚ ਆਇਆ ਵੀ ਕਿਉਂ ਨਾ ਆਪਾਂ ਪਖੰਡ ਕਰ ਲਈਏ। ਤਾਂ ਇੱਕ ਸੁਨਿਆਰਾ ਸੀ, ਉਸਨੇ ਪੂਰਾ ਹੀ ਰੂਪ ਬੇਦੀ ਸਾਹਿਬਜ਼ਾਦਿਆਂ ਦਾ ਧਾਰ ਕੇ ਕਲਗੀ ਲਗਾ ਕੇ ਘੋੜਾ ਲੈ ਲਿਆ, ਨਾਲ ਸੇਵਾਦਾਰ ਲੈ ਲਏ ਅਤੇ ਸਿੰਘਾਂ ਨੂੰ ਆ ਕੇ ਕਿਹਾ ਕਿ ਮੈਂ ਬੇਦੀ ਕੁਲ ਵਿੱਚੋਂ ਸਾਹਿਬਜ਼ਾਦਾ। ਘੱਟ ਘੱਟ ਕੇ ਅੰਤਰ ਕੀ ਜਾਣ ਤਾਂ ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਨੇ ਉਸੇ ਤਰ੍ਹਾਂ ਸਤਿਕਾਰ ਕਰਿਆ ਅਤੇ ਜਿਸਵਾ 'ਤੇ ਸਤਿਕਾਰ ਕਰਾ ਕੇ ਸੋਪਾ ਲੈ ਕੇ ਵਾਪਸ ਮੁੜਿਆ ਤਾਂ ਇਹਦੇ ਮਨ ਵਿੱਚ ਤਰਕ ਆਈ ਵੀ ਲਕੀਰ ਦਾ ਫਕੀਰ ਹੈ ਸੰਸਾਰ, ਕੋਈ ਅੰਤਰਜਾਮ ਤਾਂ ਨਹੀਂ, ਜੇ ਅੰਤਰਜਾਮੀ ਹੁੰਦੇ ਤਾਂ ਮੈਨੂੰ ਪਛਾਣ ਨਾ ਲੈਂਦੇ, ਮੈਂ ਤਾਂ ਲੁੱਟਣ ਵਾਸਤੇ ਆਇਆ ਸੀ। ਇਦੋਂ ਵੀ ਗਾਹਾਂ ਚਲਿਆ ਗਿਆ ਵੀ ਇਹ ਤਾਂ ਸਾਰੀ ਗੱਦੀ ਉਹ ਪਖੰਡ ਦੀ ਹੈ, ਗੁਰੂ ਨਾਨਕ ਵੀ ਇਹੋ ਜਿਹਾ ਹੀ ਹੋਣ। ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਜ਼ਿਕਰ ਉਹਦੇ ਹਿਰਦੇ 'ਚ ਆਇਆ ਉਸੇ ਵੇਲੇ ਮਹਾਰਾਜ ਇੱਕਦਮ ਸਾਵਧਾਨ ਹੋ ਕੇ ਹੁਕਮ ਦਿੱਤਾ ਪੰਜ ਸਿੰਘਾਂ ਨੂੰ ਵੀ ਜਾਓ, ਜਿਹੜਾ ਪਖੰਡੀ ਇੱਥੋਂ ਹੁਣੇ ਹੀ ਗਿਆ ਉਹਦੀਆਂ ਮੁਸ਼ਕਾਂ ਦੇ ਕੇ ਲਿਆਓ। ਉਸੇ ਵੇਲੇ ਘੋੜਿਆਂ 'ਤੇ ਸਰਬਤ ਸਿੰਘ ਦੌੜੇ ਅਤੇ ਦਰਿਆ ਪਾਰ ਕਰਨ ਤੋਂ ਪਹਿਲਾਂ ਉਸਨੂੰ ਜਾ ਕੇ ਰਿਹਾ, ਵਸਤਰ ਉਸਦੇ ਉਤਾਰ ਲਏ, ਸਰੋਪਾ ਖੋਲ੍ਹਿਆ ਅਤੇ ਜਿਵੇਂ ਹੁਕਮ ਸੀ ਉਸੇ ਤਰ੍ਹਾਂ ਮਹਾਰਾਜ ਦੇ ਪੇਸ਼ ਕੀਤਾ। ਮਹਾਰਾਜ ਕਹਿੰਦੇ ਉਹ ਪ੍ਰੇਮੀਆਂ, ਸਾਡੇ ਬਾਰੇ ਤਾਂ ਤੈਂ ਕਹਿ ਲਿਆ ਸੀ, ਸਾਨੂੰ ਤਾਂ ਕੋਈ ਰਾਗ ਦੁਆਇਸ਼ ਨਹੀਂ ਇਸ ਬਾਤ ਦਾ ਹੋਇਆ, ਠੀਕ ਹੈ, ਲੇਕਿਨ ਤੂੰ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਇਹ ਗੱਲ ਕਹੀ। ਸੋ ਉਸ ਨੂੰ ਛੱਡ ਦਿੱਤਾ। ਇਸ ਗੱਲ ਦਾ ਉੜਦਾ ਉੜਦਾ ਪਤਾ ਬਾਬਾ ਕਲਾਧਾਰੀ ਨੂੰ ਜਦ ਪਹੁੰਚਿਆ ਤਾਂ ਮਨ ਵਿੱਚ ਉਦਾਸੀ ਆਈ ਕਿ ਅੱਜ ਬੇਦੀ ਸਾਹਿਬਜ਼ਾਦਿਆਂ ਨੂੰ ਗੁਰੂ ਕਾ ਪੰਥ ਕੁੱਟਣਾ ਸ਼ੁਰੂ ਕਰ ਲਿਆ, ਵੀ ਕੱਲ੍ਹ ਨੂੰ ਮੇਰੇ ਤੱਕ ਵੀ ਹੱਥ ਪਹੁੰਚ ਸਕਦਾ, ਵੀ ਠੀਕ ਨਹੀਂ ਹੈ ਕੁਛ, ਥੋੜ੍ਹਾ ਨਾਰਾਜ਼ੀ ਕਰਕੇ। ਗੁਰੂ ਮਹਾਰਾਜ 3 ਦਿਨ ਜਾਂਦੇ ਰਹੇ, ਬਾਬਾ ਜੀ 3 ਦਿਨ ਆਏ ਨਾ। ਗੁਰੂ ਮਹਾਰਾਜ ਜੀ ਨੇ ਸੁਨੇਹਾ ਭੇਜਿਆ ਵੀ ਬਾਬਾ ਜੀ ਕੀ ਗੱਲ ਹੈ, ਜ਼ਰੂਰ ਮਿਲੋ, ਮਿਲ ਕੇ ਦੱਸੋ, ਕੋਈ ਗੱਲ ਤਾਂ ਨਹੀਂ ਹੈ। ਜਦੋਂ ਆਪਸ ਵਿੱਚ ਮੇਲ ਹੋਇਆ ਤਾਂ ਕਹਿਣ ਲੱਗੇ, ਮਹਾਰਾਜ ਹੁਣ ਕਾਹਦਾ ਮੇਲ ਲੈ ਗਿਆ, ਤੁਹਾਡਾ ਪੰਥ ਤਾਂ ਸਾਡੇ ਸਾਹਿਬਜ਼ਾਦਿਆਂ ਨੂੰ ਕੁੱਟਦਾ, ਅਤੇ ਹੁਣ ਤਾਂ ਸਾਨੂੰ ਡਰ ਕੇ ਹੀ ਰਹਿਣਾ ਪੈਣਾ ਥੋਤੇ। ਮਹਾਰਾਜ ਕਹਿੰਦੇ, ਬਾਬਾ ਜੀ ਸਾਹਿਬਜ਼ਾਦਿਆਂ ਦਾ ਤਾਂ ਸਤਿਕਾਰ ਸਾਡੇ ਮਨ ਵਿੱਚ ਪੂਰਾ ਹੈ, ਗੁਰੂ ਨਾਨਕ ਦੀ ਔਲਾਦ ਹੈ, ਸਾਹਿਬਜ਼ਾਦੇ ਤਾਂ ਇੱਕ ਪਾਸੇ ਰਹੇ, ਕੁੱਤਿਆਂ ਦਾ ਵੀ ਅਸੀਂ ਸਤਿਕਾਰ ਕਰਦੇ ਹਾਂ ਉਹਨਾਂ ਦਾ। ਇਹ ਤਾਂ ਇੱਕ ਪਖੰਡੀ ਆ ਗਿਆ ਸੀ, ਇਸ ਪਖੰਡੀ ਨੇ ਆ ਕੇ ਗੁਰੂ ਗੱਦੀ ਦੀ ਨਿੰਦਿਆ ਕੀਤੀ। ਜਿੰਨਾ ਚਿਰ ਸਾਡੇ ਬਾਰੇ ਕਹਿ ਰਿਹਾ ਸੀ ਅਸੀਂ ਚੁੱਪ ਕਰ ਰਹੇ, ਜਦੋਂ ਉਹਨੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ ਗੱਲ ਕਹੀ, ਉਸ ਵੇਲੇ ਤਾਂ ਫਿਰ ਸਿਰੇ ਹੀ ਗੱਲ ਲੱਗ ਗਈ। ਫਿਰ ਅਸੀਂ ਉਸ ਦਾ ਵਾਪਸ ਕਰ ਲਿਆ ਅਤੇ ਕੁਛ ਥੋੜ੍ਹਾ ਬਹੁਤ ਆਪਣੀ ਚਾਟਾ ਵੀ ਛਕਾਇਆ ਤਾਂ ਕਿ ਅੱਗੇ ਵਾਸਤੇ ਕੋਈ ਪਖੰਡੀ ਨਾ ਆਵੇ। ਕਹਿੰਦੇ ਉਹ ਤਾਂ ਠੀਕ ਹੈ, ਪਰ ਭੇਖ ਦੀ ਤਾਂ ਲਾਜ ਰੱਖ ਲੈਣੀ ਸੀ। ਮਹਾਰਾਜ ਕਹਿੰਦੇ ਭੇਖ ਅਸੀਂ ਲਾ ਲਿਆ ਸੀ ਪਹਿਲਾਂ, ਭੇਖ ਦੇ ਕੱਪੜੇ ਲਾ ਕੇ ਫਿਰ ਮੁਰੰਮਤ ਕਰੀ ਆ, ਭੇਖ ਤਾਂ ਇਹ ਨਹੀਂ ਕਰੀ ਹੈ। ਤਾਂ ਤੁਸੀਂ ਖੁਸ਼ੀਆਂ ਦੱਸੋ। ਕਹਿੰਦੇ ਖੁਸ਼ੀਆਂ ਤਾਂ ਨੇ ਵੀ ਮੇਰੀ ਕੁੱਲ ਦੇ ਗੁਰੂ ਨਾਨਕ ਦੀ ਕੁੱਲ ਦੇ ਅੰਦਰ ਪੂਰਨ ਮਹਾਂਪੁਰਸ਼ ਕੋਈ ਆਵੇ ਤਾਂ ਉਸ ਵੇਲੇ ਗੁਰੂ ਮਹਾਰਾਜ ਨੇ ਕਿਹਾ ਕਿ ਜੋਤ ਹੈ ਖਾਲਸੇ ਦੀ, ਖਾਲਸੇ ਵਿੱਚ ਇਹਨੇ ਜਗਣੀ ਹੈ, ਜਦ ਤੱਕ ਕਲਯੁਗ ਰਹਿਣਾ ਹੈ ਨਾਮ ਦੀ ਜੋਤ ਖਾਲਸੇ 'ਚ ਜਗਦੀ ਰਹਿਣੀ ਹੈ, ਅਤੇ ਤੁਸੀਂ ਅੰਮ੍ਰਿਤਧਾਰੀ ਹੋ ਜਾਓ, ਆਪਣੇ ਪੁੱਤਰ ਨੂੰ ਅੰਮ੍ਰਿਤ ਛਕਾਓ, ਉਹਦੇ ਘਰ ਆਏਗੀ, ਬਹੁਤ ਕਲਾਵਾਨ ਪੁਰਸ਼ ਆਏਗੀ, ਬਹੁਤ ਵੱਡੀ ਰੂਹ ਆਏਗੀ। ਸੋ ਉਸ ਵੇਲੇ ਬਾਬਾ ਅਜੀਤ ਸਿੰਘ ਜੋ ਉਹਨਾਂ ਦੇ ਲੜਕੇ ਸਨ ਉਹਨਾਂ ਨੂੰ ਅੰਮ੍ਰਿਤ ਛਕਾਇਆ। ਉਸ ਵੇਲੇ 1813 ਦੇ ਵਿੱਚ ਚੇਤ ਸ਼ੁਕਲ ਪੰਚਮੀ ਵਾਲੇ ਦਿਨ ਬਾਬਾ ਜੀ ਨੇ ਅਵਤਾਰ ਤਾਰਿਆ। ਆਪ ਜੀ ਬਚਪਨ ਤੋਂ ਹੀ ਬਹੁਤ ਕਰਨੀ ਕਮਾਈ ਵਾਲੇ ਸੀ, ਜਦੋਂ ਅਜੇ ਬੱਚੇ ਹੀ ਸੀ ਉਸ ਵੇਲੇ ਹੀ ਆਪਦੇ ਬਹੁਤ ਵੱਡੇ ਵੱਡੇ ਕੌਤਕ ਦੇਖਣੇ ਸ਼ੁਰੂ ਕਰਤੇ। ਉਸੇ ਪਿੰਡ ਦੇ ਅੰਦਰ ਉਨੇ ਦੇ ਅੰਦਰ ਇੱਕ ਬਹੁਤ ਵੱਡਾ ਵਿਦਾਂਤੀ ਪੜ੍ਹਿਆ ਲਿਖਿਆ ਵਿਦਵਾਨ ਜਿਸਦਾ ਨਾਮ ਪ੍ਰਬੋਧਾ ਸੀ, ਬ੍ਰਾਹਮਣ ਸੀ, ਜੋ ਵਿੱਦਿਆ ਪੜ੍ਹਾਇਆ ਵੀ ਕਰਦਾ ਸੀ, ਅਤੇ ਉਹਨੇ ਜਦੋਂ ਬਾਬਾ ਜੀ ਬਾਰੇ ਸੁਣਿਆ ਬਈ ਬਾਲ ਸਾਹਿਬ ਸਿੰਘ ਜੀ ਜਮਾਂਦਰੂਏ ਧੁਰ ਤੋਂ ਹੀ ਵਿੱਦਿਆ ਦੇ ਮਾਲਕ ਨੇ, ਅਤੇ ਮੇਰਾ ਮਨ ਸ਼ਾਂਤ ਨਹੀਂ ਰਹਿੰਦਾ, ਮੈਂ ਕਿਉਂ ਨਾ ਬਾਬਾ ਜੀ ਕੋਲ ਜਾਵਾਂ ਅਤੇ ਜਾ ਕੇ ਮੈਂ ਇਸ ਦਾ ਕੋਈ ਉਪਾਅ ਪੁੱਛਾਂ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਰ ਭਿਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹੰਬ ਵਾਧੇ ਪਿਆਰੇ, ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ, ਹਾਰ ਪੜਿਓ ਸਵਾਮੀ ਕੈ ਦੁਆਰਾ, ਦੀਜੈ ਬੁੱਧ ਵੇਖਾ। ਜਦ ਤੱਕ ਗਿਆਨ ਦੀ ਬੁੱਧੀ ਯਥਾਰਥ ਰੂਪ ਦੇ ਅੰਦਰ ਪਦਾਰਥ ਪ੍ਰਾਪਤ ਨਹੀਂ ਹੁੰਦੀ। ਦੋ ਤਰ੍ਹਾਂ ਦਾ ਗਿਆਨ ਹੁੰਦਾ, ਇੱਕ ਨੂੰ ਤਾਂ ਬੁੱਧੀ ਮੰਡਲ ਦਾ ਗਿਆਨ ਕਹਿੰਦੇ ਨੇ, ਇੰਟਲੈਕਚੁਅਲ ਲੈਵਲ ਦਾ ਗਿਆਨ। ਇੱਕ ਹੋਇਆ ਕਰਦਾ ਸ਼ਬਦ ਦੀ ਕਮਾਈ ਕਰਨ ਤੋਂ ਬਾਅਦ ਅਨੁਭਵ ਦੇ ਵਿੱਚ ਆਪਣੇ ਆਪ ਇਹ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ। ਪਹਿਲਾ ਗਿਆਨ ਜਿਹੜਾ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਪਤਾ ਲੱਗ ਜਾਵੇ ਵੀ ਧਰਤੀ ਦੇ ਵਿੱਚ ਪਾਣੀ ਹੈ, ਐਂ ਵੀ ਪਤਾ ਲੱਗ ਜਾਵੇ 2 ਫੁੱਟ ਪੱਟਾਂ ਤਾਂ ਪਾਣੀ ਆ ਜਾਊਗਾ ਲੇਕਿਨ ਪਿਆਸਾ ਮਰ ਜਾਵੇ, ਕਿਉਂਕਿ ਪਟਾਈ ਕਰਨ ਵਾਸਤੇ ਉਹਦੇ ਕੋਲ ਕੋਈ ਚੀਜ਼ ਨਹੀਂ ਹੈ। ਜੋ ਅਨੁਭਵ ਦਾ ਗਿਆਨ ਹੁੰਦਾ ਹੈ ਉਹ ਇਸ ਤਰ੍ਹਾਂ ਦਾ ਗਿਆਨ ਹੈ ਜਿਵੇਂ ਬੋਰ ਕੀਤੇ ਹੋਏ ਬਿਜਲੀ ਲੱਗੀ ਹੋਈ ਹੈ, ਹਵਾ ਨਿਕਲੀ ਹੋਈ ਹੈ, ਰਿਫਲੈਕਸ ਵਾਲਵਿੰਗ ਪਾਣੀ ਭਰਿਆ ਹੋਇਆ ਅਤੇ ਬਟਨ ਦੱਬਿਆ ਉਸੇ ਵੇਲੇ ਪਾਣੀ ਆ ਜਾਂਦਾ। ਸੋ ਦੋਹਾਂ ਗਿਆਨਾਂ ਦਾ ਫਰਕ ਹੁੰਦਾ ਹੈ। ਉਹ ਗਿਆਨ ਸ਼ਾਂਤੀ ਨਹੀਂ ਦਿੰਦਾ ਜੋ ਇੰਟਲੈਕਚੁਅਲ ਲੈਵਲ ਦਾ ਹੁੰਦਾ ਹੈ। ਉਹ ਬੋਲ ਸਕਦਾ ਆਦਮੀ, ਵੱਡੇ ਵੱਡੇ ਪ੍ਰਮਾਣ ਦੇ ਸਕਦਾ, ਸਭਾ ਸਾਰੀ ਨੂੰ ਚੁੱਪ ਕਰਾ ਸਕਦਾ, ਪਰ ਜੀਵਨ ਉਹਦਾ ਉਹਦੇ ਵਿਪਰੀਤ ਹੁੰਦਾ। ਮਨ ਸ਼ਾਂਤ ਨਹੀਂ ਹੋਇਆ ਕਰਦਾ, ਮਨ ਵਿੱਚ ਅਸ਼ਾਂਤੀ ਰਹਿੰਦੀ। ਸੋ ਬਾਬਾ ਜੀ ਦੇ ਪਾਸ ਜਾਂਦਾ ਹੈ, ਜਾ ਕੇ ਬੇਨਤੀ ਕਰਦਾ ਕਿ ਬਾਬਾ ਜੀ ਮੈਂ ਬਹੁਤ ਪੜ੍ਹਿਆ ਲਿਖਿਆ ਬੰਦਾ, ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਤੋਂ ਪਾਧੇ ਨੇ ਪੁੱਛਿਆ ਸੀ, ਠੀਕ ਹੈ ਇਸੇ ਤਰ੍ਹਾਂ ਇਸ ਵਿਦਵਾਨ ਨੇ ਸਵਾਲ ਕਰਿਆ ਕਿ ਮੇਰਾ ਮਨ ਸ਼ਾਂਤ ਨਹੀਂ ਹੈ ਅਤੇ ਮੈਂ ਗਿਆਨ ਵੀ ਕਰਿਆ ਪੜ੍ਹਦਾ ਅਤੇ ਜੋ ਅਭਿਆਸ ਲਿਖੇ ਹੋਏ ਨੇ ਉਹ ਵੀ ਮੈਂ ਕਰਦਾ, ਪਰ ਮੇਰਾ ਮਨ ਸ਼ਾਂਤ ਕਿਉਂ ਨਹੀਂ ਹੁੰਦਾ? ਬਾਬਾ ਜੀ ਕਹਿਣ ਲੱਗੇ ਕਿ ਪਾਤਾ ਜੀ, ਪੰਡਿਤ ਜੀ, ਮਨ ਦੀ ਅਸ਼ਾਂਤੀ ਦਾ ਕਾਰਨ ਪੰਜ ਕਲੇਸ਼ ਨੇ ਜੋ ਹਰੇਕ ਬੰਦੇ ਦੇ ਮਨ ਵਿੱਚ ਪਏ ਹੋਏ ਨੇ। ਵਿਦਿਆ ਹੈ, ਸਮਤਾ ਹੈ, ਅਭਨਿਵੇਸ਼ ਹੈ, ਰਾਗ ਹੈ, ਦੁਆਇਸ਼ ਹੈ, ਇਹ ਆਦਮੀ ਦੇ ਮਨ ਨੂੰ ਰਿੜਕਦੇ ਰਹਿੰਦੇ ਨੇ। ਇਹਨਾਂ ਸਾਰਿਆਂ ਦਾ ਜੋ ਵੱਡਾ ਸੋਮਾ ਹੈ ਉਹ ਹਉਮੈ ਹੈ। ਹਉਮੈ ਕਰਕੇ ਪਰਮੇਸ਼ੁਰ ਨਾਲ ਰਹਿੰਦਾ ਹੋਇਆ ਹਰੇਕ ਦੇ ਅੰਦਰ ਹੈ ਰੱਬ। ਕੋਈ ਇਹੋ ਜਿਹਾ ਨਹੀਂ ਜਿਹਦੇ ਅੰਦਰ ਰੱਬ ਨਹੀਂ, ਚਾਹੇ ਪਾਪ ਕਰਨ ਵਾਲਾ ਚਾਹੇ ਪੁੰਨ ਕਰਨ ਵਾਲਾ, ਪਰਮੇਸ਼ੁਰ ਉਹ ਹਰੇਕ ਦੇ ਅੰਦਰ ਪਰਿਪੂਰਨ ਹੈ। ਲੇਕਿਨ ਜੋ ਹਉਮੈ ਦਾ ਤੱਤ ਹੈ ਜਿਹਨੂੰ ਦੋ ਹਿੱਸਿਆਂ ਜੇ ਵੰਡੀਏ ਤਾਂ ਹੰਗਤਾ ਅਤੇ ਮਮਤਾ ਦਾ ਬਣਦਾ, ਮੈਂ ਅਤੇ ਮੇਰੀ ਦਾ, ਇਹ ਤੋਂ ਸਾਰੇ ਹੀ ਕਲੇਸ਼ ਉਪਜਦੇ ਨੇ ਕਿਉਂਕਿ ਪਰਮੇਸ਼ੁਰ ਦੇ ਨਾਲੋਂ ਟੁੱਟ ਜਾਂਦਾ। ਇਸ ਤਰ੍ਹਾਂ ਨਾਲ ਫਰਮਾਨ ਮਹਾਰਾਜ ਚੰਦ
ਸਾਰੇ ਜਗ ਨੂੰ ਹਰੀ ਦੇ ਨਾਲੋਂ ਤੋੜਿਆ ਹਉਮੈ ਵਾਲਾ Thank you.
ਵਿਦਾਂਤ ਦੇ ਸ਼ਾਸਤਰ ਪੜ੍ਹ ਲੈਣੇ, ਛੇ ਹੀ ਸ਼ਾਸਤਰ ਪੜ੍ਹ ਲੈਣੇ, ਇਹਨਾਂ ਨਾਲ ਹਉਮੈ ਦਾ ਰੋਗ ਨਹੀਂ ਜਾਇਆ ਕਰਦਾ। ਹਉਮੈ ਰੋਗ ਹੈ ਅਤੇ ਇਹਦੀ ਦਾਰੂ ਜੋ ਹੈ ਉਹ ਗੁਰੂ ਦਾ ਸ਼ਬਦ ਹੈ। ਜਦ ਤੱਕ ਗੁਰੂ ਦੇ ਹਾਜ਼ਰ ਹੋ ਕੇ ਸ਼ਬਦ ਦੀ ਪ੍ਰਾਪਤੀ ਨਹੀਂ ਕਰਦਾ, ਹਉਮੈ ਦਾ ਨਾਸ਼ ਹੋਣਾ ਅਸੰਭਵ ਹੈ, ਨਹੀਂ ਹੋ ਸਕਦਾ। ਪੜ੍ਹਿਆ ਨਾਲ ਤਾਂ ਵੱਧਦਾ ਜੁੜਿਆ ਜਾਂਦਾ। ਗੁਰੂ ਦਸ਼ਮੇਸ਼ ਪਿਤਾ ਦੇ ਪਾਸ